SBS ਦੇ ਨਿਊਜ਼ ਡੈਸਕ ਤੋਂ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਕੁਝ ਝੋਣਵੀਆਂ ਖਬਰਾਂ ਇਸ ਪ੍ਰਕਾਰ ਹਨ। ਨੇਪਾਲ ਤਿੱਬਤ ਖੇਤਰ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਸ ਨੂੰ ਉੱਥੇ ਲਾਪਤਾ ਦਰਜਨਾਂ ਆਸਟ੍ਰੇਲੀਆਈਆਂ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾ ਹੈ। ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਦੀ DFAT ਨੇ ਜਾਣਕਾਰੀ ਦਿੱਤੀ ਹੈ ਕਿ 5 ਹੋਰ ਆਸਟ੍ਰੇਲੀਆਈ ਲੋਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਹੋ ਗਈ ਹੈ। ਇਸ ਨਾਲ ਲਾਪਤਾ ਲੋਕਾਂ ਦੀ ਗਿਣਤੀ 43 ਤੋਂ ਘੱਟ ਕੇ 38 ਰਹਿ ਗਈ ਹੈ। ਫੈਡਰਲ ਮੰਤਰੀ ਐਨੀ ਐਲੀ ਨੇ ਕਿਹਾ ਹੈ ਕਿ ਸਰਕਾਰ ਉਹਨਾਂ ਲੋਕਾਂ ਲਈ ਬਹੁਤ ਚਿੰਤਤ ਹੈ ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਸੰਬੰਧਿਤ ਏਜੰਸੀਆਂ ਉਹਨਾਂ ਦੀ ਖੋਜ ਵਿੱਚ ਲੱਗੀਆਂ ਹੋਈਆਂ ਹਨ। ਫੈਡਰਲ ਸਰਕਾਰ ਆਪਣੇ ਹਾਲੀਆ ਟੈਕਸ ਬਦਲਾਵਾਂ ਦਾ ਬਚਾਅ ਕਰ ਰਹੀ ਹੈ, ਜਦਕਿ ਨਵੀਆਂ ਆਰਥਿਕ ਭਵਿੱਖਬਾਣੀਆਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਹੋਰ ਕਮੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਕਾਮਨਵੈਲਥ ਬੈਂਕ ਅਨੁਸਾਰ ਸਿਡਨੀ ਵਿੱਚ ਇਸ ਸਾਲ ਘਰਾਂ ਦੀਆਂ ਕੀਮਤਾਂ ਲਗਭਗ 11% ਅਤੇ ਮੈਲਬਰਨ ਵਿੱਚ 10% ਤੱਕ ਘੱਟ ਸਕਦੀਆਂ ਹਨ। ਨੈਸ਼ਨਲ ਪਾਰਟੀ ਦੀ ਆਗੂ ਬ੍ਰਿਜਿਟ ਮੈਕੈਂਜ਼ੀ ਨੇ ਇਸ ਨੂੰ ਲੇਬਰ ਸਰਕਾਰ ਦੀ ਨਾਕਾਮ ਆਰਥਿਕ ਪ੍ਰਬੰਧਕੀ ਦਾ ਸਬੂਤ ਕਰਾਰ ਦਿੱਤਾ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਉਸ ਦੀਆਂ ਨੀਤੀਆਂ ਲੰਬੇ ਸਮੇਂ ਲਈ ਹਾਊਸਿੰਗ ਮਾਰਕੀਟ ਨੂੰ ਸਥਿਰ ਬਣਾਉਣ ਵਿੱਚ ਮਦਦ ਕਰਨਗੀਆਂ। ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨਰ ਨੇ ਇੱਕ ਵੀਡੀਓ ਵਿੱਚ ਵਰਤੀ ਗਈ ਭਾਸ਼ਾ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਜ਼ਮੀਨ ਉੱਤੇ ਡਿੱਗੇ ਹੋਏ ਪ੍ਰਦਰਸ਼ਨਕਾਰੀ ਨੂੰ ਮੁੱਕਾ ਮਾਰਨ ਬਾਰੇ ਸ਼ੇਖੀ ਮਾਰਦੇ ਹੋਏ ਦਿਖਾਇਆ ਗਿਆ ਹੈ। ਇਹ ਘਟਨਾ 9 ਫਰਵਰੀ ਨੂੰ ਸਿਡਨੀ ਟਾਊਨ ਹਾਲ ਵਿੱਚ ਹੋਏ ਵੱਡੇ ਪ੍ਰੋ ਫਲਸਤੀਨੀ ਪ੍ਰਦਰਸ਼ਨ ਦੌਰਾਨ ਵਾਪਰੀ ਸੀ, ਜੋ ਇਜ਼ਰਾਈਲੀ ਰਾਸ਼ਟਰਪਤੀ ਆਇਜ਼ੈਕ ਹਰਜ਼ੋਗ ਦੀ ਯਾਤਰਾ ਸਮੇਂ ਹੋਇਆ ਸੀ। ਗ੍ਰੀਨਜ਼ ਸੰਸਦ ਮੈਂਬਰ ਸੂ ਹਿਗਿਨਸਨ ਨੇ ਬਾਡੀ ਕੈਮ ਫੁਟੇਜ ਨੂੰ ਲਾਅ ਐਨਫੋਰਸਮੈਂਟ ਕੰਡਕਟ ਕਮਿਸ਼ਨ ਕੋਲ ਭੇਜ ਦਿੱਤਾ ਹੈ, ਜੋ ਪਹਿਲਾਂ ਹੀ ਉਸ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਕਾਰਵਾਈ ਦੀ ਜਾਂਚ ਕਰ ਰਹੀ ਹੈ। ਇੱਕ ਸੁਤੰਤਰ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 8 ਜੁਲਾਈ ਨੂੰ ਟੈਲਸਟਰਾ ਦੇਸ਼ ਵਿਆਪੀ ਨੈੱਟਵਰਕ ਆਊਟੇਜ ਦਾ ਮੁੱਖ ਕਾਰਨ ਨਿਗਰਾਨੀ ਦੀ ਕਮੀ ਸੀ। ਇਸ ਆਊਟੇਜ ਕਾਰਨ 000 ਐਮਰਜੈਂਸੀ ਕਾਲਾਂ, ਕਾਰੋਬਾਰਾਂ, ਰੇਲ ਨੈੱਟਵਰਕਾਂ ਅਤੇ ਇਲੈਕਟ੍ਰੋਨਿਕ ਭੁਗਤਾਨ ਸੇਵਾਵਾਂ ਉੱਤੇ ਵੱਡਾ ਅਸਰ ਪਿਆ ਸੀ। ਟੈਕਨੋਲੋਜੀ ਆਡਿਟ ਪਾਰਟਨਰਸ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਪ੍ਰਕਿਰਿਆਵਾਂ ਨੇ ਇਸ ਨਾਕਾਮੀ ਨੂੰ ਜਨਮ ਦਿੱਤਾ, ਉਹਨਾਂ ਉੱਤੇ ਪ੍ਰਭਾਵਸ਼ਾਲੀ ਨਿਗਰਾਨੀ ਦੀ ਘਾਟ ਇੱਕ ਅਹਿਮ ਕਾਰਕ ਰਹੀ। ਸਿਡਨੀ ਆਧਾਰਿਤ ਵੱਡੀ ਪ੍ਰਾਪਰਟੀ ਡਿਵੈਲਪਰ ਕੰਪਨੀ ਬਾਠਲਾ ਗਰੁੱਪ ਦੇ ਡਿੱਗਣ ਨਾਲ ਰਿਹਾਇਸ਼ੀ ਘਰਾਂ ਦੀ ਘਾਟ ਬਾਰੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਕੰਪਨੀ ਹਜ਼ਾਰਾਂ ਘਰਾਂ ਦੇ ਨਿਰਮਾਣ ਵਿੱਚ ਸ਼ਾਮਲ ਸੀ, ਜਿਨ੍ਹਾਂ ਵਿੱਚ ਕਿਫਾਇਤੀ ਆਵਾਸ ਪ੍ਰੋਜੈਕਟ ਵੀ ਸ਼ਾਮਲ ਸਨ। ਇਸ ਦੇ ਪ੍ਰਭਾਵ ਹੇਠ ਕਈ ਟ੍ਰੇਡੀਜ਼, ਠੇਕੇਦਾਰ ਅਤੇ ਸਪਲਾਇਰ ਵੀ ਆ ਸਕਦੇ ਹਨ। NSW ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਨਾਲ ਉਸ ਵੇਲੇ ਨਿਰਮਾਣ ਦੀ ਗਤੀ ਹੋਰ ਹੌਲੀ ਹੋ ਸਕਦੀ ਹੈ ਜਦੋਂ ਘਰਾਂ ਦੀ ਸਪਲਾਈ ਪਹਿਲਾਂ ਹੀ ਦਬਾਅ ਹੇਠ ਹੈ। ਆਸਟ੍ਰੇਲੀਆ ਵਿੱਚ ਬਸੰਤ ਦੀ ਸ਼ੁਰੂਆਤ ਦੇ ਨਾਲ ਹੀ ਤਾਪਮਾਨ ਅਤੇ ਪਰਾਗਕਣਾਂ, ਜਿਸਨੂੰ ਪੋਲਨ ਕਿਹਾ ਜਾਂਦਾ ਹੈ, ਦੀ ਮਾਤਰਾ ਵਿੱਚ ਤਬਦੀਲੀ ਹੋ ਰਹੀ ਹੈ, ਜਿਸ ਕਾਰਨ ਦਮੇ ਦੇ ਦੌਰੇ ਵਧਣ ਦਾ ਖਤਰਾ ਵੀ ਵੱਧ ਗਿਆ ਹੈ। ਅਸਥਮਾ ਆਸਟ੍ਰੇਲੀਆ ਅਨੁਸਾਰ ਦੇਸ਼ ਵਿੱਚ ਕਰੀਬ 28 ਲੱਖ ਲੋਕ ਦਮੇ ਨਾਲ ਜੀ ਰਹੇ ਹਨ, ਜੋ ਕੁੱਲ ਆਬਾਦੀ ਦਾ 11% ਬਣਦਾ ਹੈ। ਸੰਗਠਨ ਦਾ ਕਹਿਣਾ ਹੈ ਕਿ ਇਹ ਲੰਬੇ ਸਮੇਂ ਦੀ ਫੇਫੜਿਆਂ ਦੀ ਸੋਜ ਵਾਲੀ ਬਿਮਾਰੀ ਹੈ, ਜਿਸ ਦੇ ਲੱਛਣ ਅਤੇ ਪ੍ਰਭਾਵ ਉਮਰ ਅਤੇ ਲਿੰਗ ਦੇ ਆਧਾਰ ਉੱਤੇ ਵੱਖ ਵੱਖ ਹੋ ਸਕਦੇ ਹਨ। ਇਜ਼ਰਾਈਲੀ ਫੌਜ ਦੇ ਬਿਆਨ ਅਨੁਸਾਰ ਸ਼ਿਨ ਬੇਤ ਖੁਫੀਆ ਏਜੰਸੀ ਅਤੇ ਫੌਜ ਨੇ ਸਾਂਝੀ ਕਾਰਵਾਈ ਕਰਦੇ ਹੋਏ ਹਮਾਸ ਦੀ ਅੰਦਰੂਨੀ ਸੁਰੱਖਿਆ ਸੇਵਾ ਦੇ ਮੁਖੀ ਨੂੰ ਹਮਾਸ ਦੇ ਕਬਜ਼ੇ ਵਾਲੇ ਇਲਾਕੇ ਤੋਂ ਕਾਬੂ ਕੀਤਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਹੈ ਕਿ ਇਹ ਆਗੂ 7 ਅਕਤੂਬਰ 2023 ਦੇ ਹਮਲੇ ਦੌਰਾਨ ਬੰਦੀ ਬਣਾਏ ਗਏ ਇਜ਼ਰਾਈਲੀ ਬੰਦਕਾਂ ਨੂੰ ਲੁਕਾਉਣ ਅਤੇ ਇੱਧਰ ਉੱਧਰ ਲਿਜਾਣ ਵਿੱਚ ਸ਼ਾਮਲ ਸੀ। ਹੁਣ ਇੱਕ ਖਬਰ ਭਾਰਤੀ ਮਹਾਂਦੀਪ ਤੋਂ। ਸ਼ੰਘਾਈ ਸਹਿਯੋਗ ਸੰਗਠਨ SCO ਦੇ ਸਿਖਰ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਿਸ਼ਤਗਰਦੀ ਨੂੰ ਰਾਜਨੀਤਿਕ ਨੀਤੀ ਵਜੋਂ ਵਰਤਣ ਵਾਲੇ ਦੇਸ਼ਾਂ ਖਿਲਾਫ਼ ਸਖ਼ਤ ਰੁੱਖ ਅਪਣਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ SCO ਦੇਸ਼ਾਂ ਨੂੰ ਅੱਤਵਾਦੀ ਫੰਡਿੰਗ, ਭਰਤੀ, ਕੱਟੜਪੰਥੀ ਸੋਚ ਅਤੇ ਸੁਰੱਖਿਅਤ ਟਿਕਾਣਿਆਂ ਦੇ ਪੂਰੇ ਜਾਲ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਵਿਵਾਦਾਂ ਦਾ ਹੱਲ ਜੰਗ ਦੀ ਬਜਾਏ ਗੱਲਬਾਤ ਅਤੇ ਕੂਟਨੀਤਿਕ ਰਾਹੀਂ ਹੋਣਾ ਚਾਹੀਦਾ ਹੈ। ਇਸ ਮੰਚ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪਾਣੀ ਦੇ ਮੁੱਦੇ ਨੂੰ ਉਭਾਰਦਿਆਂ ਕਿਹਾ ਕਿ ਪਾਣੀ ਖੇਤਰ ਦੀ ਜੀਵਨ ਰੇਖਾ ਹੈ ਅਤੇ ਇਸ ਨੂੰ ਕਦੇ ਵੀ ਹਥਿਆਰ ਜਾਂ ਦਬਾਅ ਦੇ ਸਾਧਨ ਵਜੋਂ ਨਹੀਂ ਵਰਤਣਾ ਚਾਹੀਦਾ। ਉਹਨਾਂ ਜ਼ੋਰ ਦਿੱਤਾ ਕਿ ਪਾਣੀ ਦੇ ਸਰੋਤਾਂ ਦਾ ਸਿਆਸੀ ਲਾਭ ਲੈਣ ਲਈ ਦੁਰਉਪਯੋਗ ਕਦੇ ਵੀ ਨਹੀਂ ਕਰਨਾ ਚਾਹੀਦਾ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ।